الحمد لله الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم بسم الله الرحمن الرحيم لم يكن الذين كفروا من اهل الكتاب والمشركين منفكين حتى تأتيهم البينة رسول من الله يتلو صحفا مطهرة فيها كتب قيمة صدق الله العلي العظيم رب اشرح لي صدري ويسر لي امري واحلل عقدة من لساني يفقهوا قولي اللهم ربنا الهمنا رشدنا واعذنا من شرور انفسنا آمين یا رب العالمین اس سورہ بینہ ادھے وچ دسیا جا رہا ہے کہ اللہ تعالی انساناں واسطے اپنی ہدایت دا جڑا انہیں سلسلہ شروع کیتا ہے ادھے وچ کیڑی چیز ہے جڑی حجت قائم کر دیندی ہے انساناں دی وہ ہے اللہ دا کلام تے ادھے رسول اللہ دا کلام جڑا ہوندا وہ سب تو وڈی نشانی ہے اللہ دی آیت وچوں اللہ دیاں نشانیاں وچوں اور دا رسول جڑا او دے تے عمل کر کے لوکاں واسطے جڑا ہے اسوا قائم کردا ہے حجت قائم کردا ہے تے اے ہے دونوں چیزاں مل کے جڑیاں ہیں او انساناں دے واسطے اللہ تعالی نے نمونے دے طور تے اور انہاں تے حجت قائم کرن واسطے بھیجی ہے کیونکہ اللہ تعالی رسولاں نوں اسے کر کے بھیجدا ہے کہ تاکہ او اللہ دا کلام انہاں تے پہنچا دین او دے تے عمل کر کے دکھا دین تاکہ انساناں دے کول کل نوں کوئی آخرت نوں کوئی دلیل نہ رہ جائے کوئی عذر نہ رہ جائے پیش کرنے تو فرمایا لم یکن الذین کفروا من اہل الکتاب والمشرکین منفکین حتی تاتیہم البینہ چاہے کافر جڑے نے اہل کتاب وچوں اور مشرکاں وچوں اے ادوں تائیں باز نہیں آن گے جدوں تائیں انہاں دے کول بینہ نہ آ جائے رسول من اللہ یتلو صحفا مطہرا وہ بینہ کیے اللہ تعالی دا رسول ہے جیڑا اودی طرفوں مبوس ہویا یتلو صحفاً مطہرہ جیڑا انہاں نوں پڑھ کے سنا رہا او بڑے ہی پاک صحیفے یہ دو چیزاں مل کے جیڑیاں بینہ کر دیاں نے کہ اللہ تعالی دا کلام اور جیڑا اللہ تعالی دا رسول ہے اس کلام دے اتے ایمان لیا کے او دے مطابق عمل کر کے تے لوکاں دے واسطے روشن دلیل جیڑا ہے وہ بن جاندہ ہے اور یہ ہے جیڑا اسی پڑھ کے آئے ہاں کہ سارے رسول اپنی قوماں نوں کہندے رہے کہ میری قوم تسی پھر بھی نہیں مانتے اللہ کہ میں بینہ لے کے تیادے کول آیا اور میں بینہ دے اتے زندگی گزار رہا ہوں اللہ تعالیٰ دے کلام دے مطابق تینو عمل کر کے دکھا رہا ہوں اور او دے مطابق زندگی گزار کے دکھا رہا ہوں تے او دیکھو اے ہے تیادے واسطے حجت اے ہے تیادے واسطے اللہ تعالیٰ دا بندوبست کے تاکہ تیادے تے حجت قائم کرتی جائے اور تیادے کو عذر کوئی نہ رہ جائے فیہا کتبن قیمہ او دے وچ ہیں اللہ تعالیٰ دے بڑے پکے احکام او اللہ تعالی دی بندگی دے طریقے اللہ تعالی دی اطاعت اور اللہ تعالی دے جڑے احکام نازل کیتے ہوئے نے او ہن جڑے اس کتاب دے اندر معین کیتے جاندے نے جنہاں نوں دا رسول جڑا تیادے تک پہنچا رہا اور عمل کر کے دکھا رہا وما تفرق الذین اوتوا الکتاب الا من بعد ما جاءتهم البینہ اور نہیں فرقے وچ پے اہل کتاب مگر اس تو بعد کہ انہاں دے کول بینہ آ چکی یہ ہے جڑا امتاں دے اندر اختلاف ہوندا ہے وہ باوجود اس دے کہ کتاب کول ہوندی ہے پھر بھی اختلاف چ پے جاندے اور اودی وجہ اے ہوندی ہے کہ اس کتاب نو چھڑ دیندے نے وہ اپنی مرضی دا جڑا ہے او دے حصے بکھرے کر لیندے نے اس پورے دین دا جڑا ہے او دا حصے کر کے تے پھر ایک حصے تے عمل پیرا ہوندے نے اور سمجھدے نے کہ اسی دین تے عمل پیرا اور جدوں بھی کردے نے تے اوہی کردے نے جنہاں دے کول کتاب موجود ہوندی ہے اور اُدھے پیچھے اصل وچ دنیا دا اقتدار ہوندا ہے دنیا دا غلبہ ہوندا ہے اور اپنی چودراہٹ جڑی ہے وہ قائم کرنی ہوندی ہے جے دے وجہ تو فرقہ پرستی جڑی ہے وہ آ جاندی ہے اللہ تعالیٰ دے پورے دین دے احکام تے عمل دی نوبت نہیں آندی ایک ایک حصے تے عمل کر کے سمجھدے نے کہ ساڈے کول پورا دین موجود ہے تو فرمایا وما تفرق الذین اوتوا الکتاب اسی طرح نہیں تفرقے چ پئے اہل کتاب بھی الا من بعد ما جاءتهم البینہ مگر اس تو بعد کہ انہاں دے کول بینہ آ چکی سی اور وہ بینہ دا تقاضا کیے وما امروا الا ليعبدوا الله مخلصین له الدین اور نہیں انہاں نوں حکم دتا گیا سی مگر بندگی کرو اللہ تعالی دی خالص کردے ہوئے اودے لئی اپنی اطاعت نوں حنفا اور یکسو ہو جاؤ پوری دی پوری زندگی جیڑی ہے اودی اطاعت چ دے دیو وہ یقیم الصلاۃ اور پھر اللہ تعالی دی جیڑی معین کیتی ہوئی نماز ہے اونوں قائم کرو وَيُوتُ الزَّكَاةَ اور زکات ادا کرو وَذَلِكَ دِينُ الْقَيِّمَةَ اور یہ ہے جیڑا اللہ تعالی دا دین ہے جیڑا پکا دین ہے یہ ہے اللہ تعالی دا جیڑا تقاضا ہے وہ ہے کہ اللہ تعالی دی بندگی کرنی ہے تے پوری زندگی چ کرو اے نہیں کہ کدے او دے کچھ حکم جیڑے او منو جیڑے سوکھے لگن اور جتھے نفس جیڑا ہے اونوں شاہ گزرے تو اونوں چھڑ دیو یہ ہے جیڑا تفرقہ قرآن مجید کہندا دین دے اندر پیدا کر دیو نہیں اللہ تعالی نے تے فرمایا وما امروا الا ليعبدوا الله مخلصین له الدین حنفاء کہ اللہ تعالی دا تقاضا اے ہے خالص جیڑی ہے اودی اطاعت پوری زندگی تے یکسو ہو کے جیڑا اختیار کرو اور یہی اصل تقاضا ہے دین دا جیڑا اج اسا منڈیا ہویا اجتماعی ساڈی جیڑی زندگی ہے او پوری تاغوت دے تحت گزر رہی ہے اور اسی نمازاں پڑھ کے تے اپنا عقیدہ رکھ کے اور کچھ رسماں کر کے سمجھدے ہاں کہ دین تے عمل پیرا یہ ہے جیڑی تقسیم اساں کیتی ہوئی ہے اور ہر جیڑا ہے ساڈے علماء دین جس چیز دے اتے عمل پیرا ہے اونوں سمجھ رہے کہ میں پورے دین تے عمل پیرا حالانکہ اجتماعی زندگی دے وچ کتے بھی دین نافذ نہیں کتے بھی اللہ دے احکام نافذ نہیں کتے بھی اللہ تعالی دے حکم جڑے نے او موجود نہیں لیکن اسی اپنے مدرسیاں دے وچ اینو پڑھ پڑھا کے سمجھدے ہیں کہ اودے تقاضے پورے ہو گئے نے اور صرف مذہب دی حد تائیں جڑا عقیدے دی حد تائیں رکھ کے اور عبادات کر کے سمجھدے ہیں کہ دین تے عمل پیرا یہ ہے جڑا تفرقہ جدو پیدا ہوندا تے پھر اے تقسیم پیدا ہو جاندی یہ ہے اصل تفرقہ کہ اللہ تعالیٰ دے دین دے حصے بکھرے کرتے جان کچھ حکماں تے چلیا جائے تے کچھ تے نہ چلیا جائے تو فرمایا اساں تے اے چاہندے ہاں کہ تہاڈا نفس جڑا ہے وہ پورے دا پورا اللہ دا مطیع و فرما بردار ہو جائے اور پھر نماز بھی قائم رکھو تے زکات بھی دیو ایتھے بھی ہن بندگی نو علیحدہ قرار دیتا گیا نماز اور زکات نو علیحدہ اور ہے بھی یہی اے نماز اور زکات اور حج اور روزہ جڑا یہ تے اللہ تعالی دے طرفوں بندہ مومن لی تحفے نے کہ تاکہ انہاں تے عمل کرے گا تے اونوں یاد آ جائے گا کہ اللہ دا بندہ ہے اور انہیں اودی بندگی تے رہ کے جڑا ہے زندگی گزارنی ہے اصل تقاضا پوری زندگی چ اودی اطاعت دا ہے اور وہ بھی یکسو ہو کے اودے چ کوئی تقسیم نہ کیتی جائے مگر نہ اگر اللہ دے حکمہ تقسیم کیتی جائے تے اللہ تعالی نوں سارے تو ناپسندیدہ چیز ہے چنانچہ فرمایا افتومنون بباعض الکتاب وتکفرون ببعض کیا تسی ساڈے حکماں دے اتے کچھ تے مان دیو تے کچھ دا انکار کر دیو فَمَن يَفْعَلْ ذَلِكَ مِنكُمْ إِلَّا خِزْيٌ فِي الْحَيَاةِ الدُّنْيَا تے جڑا ساڈی شریعت دے نال اے معاملہ کرے ساڈے دین دے نال اے معاملہ کرے اودے کچھ حکم مننے تے کچھ نہ مننے اسی دنیا تے رسوا کر دینے ہاں اور آخرت نوں اسی شدید ترین عذاب دے حوالے کر دیاں یہ ہے جڑا اس ویلے امت مسلمہ جڑا اللہ تعالی دے اس عذاب دی زد وچ آئی ہے اس کر کے کہ سارے حکمران جڑے نے او ساری مغربی جمہوریت دے دلدادا نے اپنی حاکمیت قائم کیتی ہوئی ہے اللہ تعالی دی حرام کیتیاں ہوئی چیزاں نوں حلال کیتا ہویا اور صرف نماز پڑھ کے کہہ جا کے خانہ کعبہ نماز پڑھ کے سمجھ لیندے کہ اسی دین دا سارا تقاضا پورا کر لیا حالانکہ نماز اور زکات اور حج اور صوم جڑا ہے تے نفس دی تربیت دا سامان ہے اصل اللہ دی اطاعت اودے حکماں تے عمل پیرا ہون دے وچ ہے اور پوری زندگی دے احکام جڑے او ہیں جنہاں دے ذریعے عدل قائم ہوئے اور لوکاں دے اندر بھی عدل و قسط دا نظام قائم ہو تے پھر وہ اللہ تعالی دا دین ہے ان الذین کفروا من اہل الکتاب تے دیکھو جیڑا بھی کفر کرے گا خواہ اہل کتاب تو ہوئے ول مشرکین اور خواہ وہ مشرق ہوئے فی نار جہنم خالدین فیہا وہ ہے جیڑا جہنم دے وچ جائے گا اور اتھے ہمیشہ رہے گا اولئک ہم شر البریہ یہ ہیں جیڑی سب تو بری مخلوق ہے کہ اللہ تعالی نے جیڑا ہے انہاں نوں کنی آسن تقویم تے پیدا بھی کیتا انہاں دے اندر اپنی روح بھی پھونکی اور انہاں نوں وہ مقام بھی دیتا کہ اپنی ساری مخلوق تو انہاں نوں شرف دیتا اور پھر انہاں واسطے ہدایت دا بندوبست بھی کیتا لیکن وہ پھر بھی اللہ تعالی نوں نہ من کے اور اودے نال شرک کر کے تے وہ اللہ تعالی دے نافرمان بن گئے تے فرمایا یہ ہے جیڑا پھر سب تو بری مخلوق ہے اللہ تعالی دی ان الذین آمنوا وعملوا الصالحات بے شک وہ لوگ جیڑے اللہ نوں منن گے اور اودے مطابق پھر زندگی گزارن گے اولئک ہم خیر البریہ وہ ہیں جیڑی بہترین مخلوق ہے جنہاں او تقاضا پورا کیتا کہ جس لیے اللہ نے انہاں نوں پیدا کیتا ہے جزاؤہم عند ربہم جنات و عدن انہاں واسطے بدلہ ہے انہاں دے رب دے کول او باغ جیڑے رہائشی نے جتھے وچ رہنا بھی ہے تجری میں تحت الانہار خالدین فیہا ابدا جیہدے تھلوں دی نہراں بہ رہی ہون گیاں اور اودے چوں ہمیشہ ہمیشہ رہن گے رضی اللہ عنہم راضی ہو گیا اللہ انہاں تو برضو ان ہو اور وہ اللہ تعالی کول راضی ہو جان گے جدوں اپنی محنتاں دا صلہ پان گے اللہ دی طرفوں جدوں انہاں نوں انعام ملن گے تے وہ اللہ تو راضی ہو جان گے ذالک لمن خشی ربا یہ اودے واسطے ہے جڑا اپنے رب کولوں ڈر گیا اور اپنے رب نوں رب من کے ਉਹਨੂੰ ਮਾਲਕ ਮੰਨ ਕੇ ਉਹਦੀ ਅਤਾਤ ਕੀਤੀ ਔਰ ਪੂਰੀ ਜ਼ਿੰਦਗੀ ਦੇ ਵਿਚ ਉਹਦੀ ਫਰਮਾਬਰਦਾਰੀ ਇਖਤਿਆਰ ਕੀਤੀ। ਅੱਲਾਹ ਤਾਲਾ ਸਾਨੂੰ ਵਾਕਈ ਅੱਲਾਹ ਦਾ ਬੰਦਾ ਬਣਨ ਦੀ ਤੋਫੀਕ ਦੇ ਔਰ ਪੂਰੀ ਜ਼ਿੰਦਗੀ ਚ ਉਹਦੀ ਅਤਾਤ ਇਖਤਿਆਰ ਕਰਕੇ ਫਿਰ ਨਮਾਜ਼ਾਂ ਵੀ ਪੜ੍ਹ ਕੇ ਜ਼ਕਾਤ ਵੀ ਦੇ ਕੇ ਰੋਜ਼ੇ ਰੱਖ ਕੇ ਔਰ ਹਜ ਵੀ ਕਰਕੇ ਅੱਲਾਹ ਤਾਲਾ ਦੀ ਪੂਰੀ ਅਤਾਤ ਜਿਹੜੀ ਹੈ ਉਹਨੂੰ ਇਖਤਿਆਰ ਕਰਕੇ ਯਕਸੂ ਹੋ ਕੇ ਜ਼ਿੰਦਗੀ ਗੁਜ਼ਾਰਨ ਦੀ ਤੋਫੀਕ ਦੇ। ਬਿਸਮਿਲ੍ਲਾਹ ਰਹਿਮਾਨ ਰਹੀਮ اذا زلزلت الارض زلزالها واخرجت الارض اثقالها وقال الانسان ما لها یہ سورہ زلزال جدے وچ آخرت دا نقشہ کھچیا گیا اور نبی اکرم صلی اللہ علیہ وسلم نے اسے کر کے فرمایا کہ اے سورج جڑی ہے ایک ہزار آیتاں دے برابر ہے کیوں اصل وچ معاملہ یہی ہے کہ انسان دا آخرت تے یقین ہوئے تے پھر سیدھا رہندا ہے اور آخرت دا یقین پیدا کرن لئی اللہ تعالیٰ نے نقشہ کھچیا اس آخرت دا انہاں صورتاں دے وچ کہ تاکہ انسان دے ہوش جیڑی ہے ٹھکانے آ جائے اور انہوں پتہ لگ جائے کہ میری اللہ دے سامنے پیشی ہے اور اس دن میرے عمل جیڑے ہے مینوں دکھا دیتے جان گے۔ فرمایا اذا زلزلت الارض زلزالہا ایک ویڑا آئے گا کہ زمین ہلائی جائے گی جویں ہلائی جاندی ہے واخرجت الارض اثقالہا اور زمین اپنے سارے بوجھ کڈ کے باہر رکھ دے گی جو بھی ادھے اندر انسان حیوان جو بھی ہے نفس وہ سارے دے سارے جڑے ہیں باہر آ جان گے دوبارہ انہوں نے زندگی مل جائے گی۔ وقال الانسان ما لها اس دن انسان اٹھ کے کہے گا انہوں کی ہو گیا انہیں کیوں ایسا کیتا ہے یومئذ تحدث اخبارها اور اس دن زمین اپنی ساریاں خبراں بھی بیان کرے گی۔ انسان جدوں انکار کرنے کی کوشش کرے گا کہ میں تے کام نہیں کیتا تے زمین بھی گواہی دے گی اللہ انہوں بھی زبان دے گا جس طرح کے ساڈے جسم دے اعضاء جڑے ہیں انہیں بھی گواہی دینی ہے اس دن کہ اگر اساں انکار کرنے کی کوشش کیتی تو ساڈے ہاتھ اور پیر اور ساڈیاں جلداں بھی گواہی دین گیا اسی طرح زمین بھی گواہی دے گی کہ میرے تے چل کے گیا سی میرے تے نے اے کم کیتا سی۔ تو فرمایا یوم اذن تحدث اخبارها بان ربک وحالها اس کر کے وہ خبراں بیان کرے گی کہ تیرے رب نے انہوں یہ حکم دیتا کہ اپنی خبراں جڑیاں وہ ساریاں بیان کر۔ یوم اذن یسر الناس اشتاتا اس دن سارے انسان جڑے نے وہ وکھرے وکھرے کرتے جان گے ہر کوئی جڑا ہے وہ جدا جدا اللہ تعالی دے سامنے پیش ہوئے گا اے لیرو اعمالہم تاکہ ہر کوئی اپنی کمائی ویکھ لے کہ ہے اس دن ہر شخص نے اپنی جڑا کمایا ہویا وہ دے سامنے آ جانا اور وہ ہی دے حساب دے واسطے کافی ہوئے گا۔ فمن یعمل مثقال ذرۃ خیرا یرہ جن نے بھی اس دن ذرہ برابر بھی نیکی کمائی ہوئے گی وہ بھی دے سامنے آ جائے گی۔ وَمَن يَعْمَلْ مِثْقَالَ ذَرَّةٍ شَرًّا يَرَهُ اور جن نے ذرہ برابر بھی برائی کمائی ہوئے گی ان بھی وہ دیکھ لے گا وہ سامنے آ جائے گی اور پھر وہ دے مطابق وہ دی جزا اور سزا ہوئے گی وہ دے مطابق ان اتھے جڑا ہے بدلہ ملے گا۔ بسم اللہ الرحمن الرحیم سورہ عادیات ہے ادھر وچ انسان نو توجہ دلائی جا رہی ہے کہ دیکھو اے جڑی اساں چوپائے پیدا کیتے نے اور تہاڈے اسیں دے دتے نے نگرانی چ تینوں انہاں دا مالک بنایا ਉਨ੍ਹਾਂ ਦੇ ਵਿਚੋਂ ਦੇਖੋ ਘੋੜੇ ਦਾ ਮਾਮਲਾ ਤੁਸੀਂ ਥੋੜਾ ਜਿਹਾ ਦਾਣਾ ਖਵਾਉਂਦੇ ਹੋ ਉਹਦੀ ਹਿਫਾਜ਼ਤ ਕਰਦੇ ਹੋ ਦੇਖੋ ਤੁਹਾਡੇ ਲਈ ਕਿਤਨਾ ਜਾਨ ਖਪਾਉਂਦਾ ਕਿਤਨਾ ਤੁਹਾਡੇ ਆਖੇ ਲੱਗਦਾ ਔਰ ਕਿਸ ਤਰ੍ਹਾਂ ਮਾਲਕਿਆਂ ਦੇ ਵਿਚ ਜਿਹੜਾ ਹੈ ਤੁਹਾਡਾ ਸਾਥ ਦਿੰਦਾ ਔਰ ਕਿਸ ਤਰ੍ਹਾਂ ਤੁਹਾਡੀ ਅਤਾਤ ਕਰਦਾ ਤੇ ਤੁਹਾਡਾ ਉਹ ਮਾਲਕ ਜਿਹਨੇ ਤੁਹਾਡੇ ਵਾਸਤੇ ਰੋਜ਼ੀ ਦਾ ਸਾਰਾ ਬੰਦੋਬਸਤ ਕੀਤਾ ਹੈ ਅਨਵਾ ਅਕਸਾਮ ਦੀਆਂ ਨਿਮਤਾਂ ਨੇ ਔਰ ਤੁਹਾਡੀ ਹਿਫਾਜ਼ਤ ਕਰ ਰਿਹਾ ਔਰ ਜਿਹਨੇ ਤੁਹਾਨੂੰ ਪੈਦਾ ਵੀ ਕੀਤਾ ਤੁਸੀਂ ਉਹਦਾ ਹੱਕ ਅਦਾ ਨਹੀਂ ਕਰਦੇ ਤੁਸੀਂ ਉਹਦੇ ਆਖੇ ਨਹੀਂ ਲੱਗਦੇ। ਤੇ ਫਰਮਾਇਆ بسم اللہ الرحمن الرحیم والعادیات ذبحاً اسی گواہ ٹھہراندے ہاں اس کوڑے نوں جیڑا کہ ہاں پلا ہویا چلدا ہے جدوں دوڑدا ہے تے کنا ساہ چڑھیا ہوندا ہے لیکن مالک دا حکم مندا ہے کہ دوڑیا جاندا ہے۔ فلموریات قدھا پھر جدوں دے سم ٹکراندے نے اس پہاڑی دے نال تو انگاریاں نکلدیاں تو چنگاریاں نکلدیاں نے۔ فلمغیرات صبحا پھر دیکھو کس طرح صبح ہی صبح تسی حملہ جدوں کردے ہو تو ادوں تہاڈا ساتھ دیندا منہ اندھیرے جڑا ہے وہ چل پیندا ہے۔ فاسرنا بہی نقا پھر جدوں دوڑدا ہے تو کس طرح کھے اڑدی ہے کس طرح جڑا ہے وہ سارا جڑا ہے وہ کھے بھی برداشت کردا ہے وہ سارا کٹا بھی برداشت کردا ہے لیکن پھر بھی وہ جڑا تینو لے کے دوڑدا ہے۔ فبسطنا بہی جمع اور کس طرح فوجاں دے اندر گھس جاندا ہے اپنی جان دی پرواہ نہیں کردا تے دیکھو یہ کس طرح تہاڈے آکھے لگ رہا ہے ਜਿਹਦੇ ਲਈ ਤੁਸੀਂ ਸਿਰਫ ਥੋੜਾ ਜਿਹਾ ਰਿਸਕ ਮਾਮਲਾ ਕੀਤਾ ਹੈ ਤੇ ਉਹਦੀ ਹਿਫਾਜ਼ਤ ਦਾ ਤੇ ਦੇਖੋ ਕਿਸ ਤਰ੍ਹਾਂ ਹੱਕ ਅਦਾ ਕਰ ਰਿਹਾ ਲੇਕਿਨ ਤੁਸੀਂ ਅੱਲਾਹ ਦੀਆਂ ਨਿਮਤਾਂ ਖਾ ਕੇ ਅੱਲਾਹ ਤਾਲਾ ਦੀ ਹਿਫਾਜ਼ਤ ਦੇ ਸਾਮਾਨ ਜਿਹੜੇ ਹੈ ਉਨ੍ਹਾਂ ਨੂੰ ਵਰਤ ਕੇ ਤੇ ਤੁਸੀਂ ਉਹਦੀ ਬੰਦਗੀ ਨਹੀਂ ਕਰਦੇ, ਤੁਸੀਂ ਉਹਦੇ ਆਖੇ ਨਹੀਂ ਲੱਗਦੇ, ਉਹਦੀ ਫਰਮਾ ਬਰਦਾਰੀ ਨਹੀਂ ਕਰਦੇ। ਇੰਨਾ ਇਨਸਾਨ ਰੱਬ ਹੀ ਲਕਨੂਦ, ਬੇਸ਼ੱਕ ਇਨਸਾਨ ਆਪਣੇ ਰੱਬ ਦਾ ਬੜਾ ਇੰਨਾ ਸ਼ੁਕਰ ਹੈ। ਅੱਲਾਹ ਤਾਲਾ ਨੇ ਤੈਨੂੰ ਬਹੁਤ ਵੱਡਾ ਮੁਕਾਮ ਦਿੱਤਾ, ਇਹਦੇ ਲਈ ਕਿੰਨੀਆਂ ਨੇਮਤਾਂ ਪੈਦਾ ਕੀਤੀਆਂ ਕਿ ਜੋ ਜ਼ਮੀਨ ਤੇ ਨਜ਼ਰ ਆਉਂਦਾ ਸਾਰਾ ਇਨਸਾਨਾਂ ਵਾਸਤੇ ਹੀ ਹੈ, ਲੇਕਿਨ ਇਹ ਖਾ ਕੇ ਡਕਾਰ ਮਾਰ ਕੇ ਪਰਾਂ ਹੋ ਜਾਂਦਾ, ਲੇਕਿਨ ਉਹਦੀ ਸ਼ੁਕਰ ਅਦਾ ਨਹੀਂ ਕਰਦਾ, ਉਹਦਾ ਜਿਹੜਾ ਹੈ ਉਹ ਹੱਕ ਅਦਾ ਨਹੀਂ ਕਰਦਾ। ਵਇਨਹੁ ਅਲਾ ਜ਼ਾਲਿਕ ਅਲ ਸ਼ਹੀਦ, ਔਰ ਬੇਸ਼ੱਕ ਇਹ ਸਭ ਕੁਝ ਕਰ ਰਿਹਾ ਤੇ ਪੂਰੀ ਤਰ੍ਹਾਂ ਬਾਤ ਸਮਝ ਹੋ ਕੇ ਕਰ ਰਿਹਾ, ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਾ। ਅਸਾਂ ਇਹਨੂੰ ਅਕਲ ਵੀ ਦਿੱਤੀ ਹੈ, ਇਹਨੂੰ ਕੰਨ ਵੀ ਦਿੱਤੇ ਨੇ, ਇਹਨੂੰ ਅੱਖਾਂ ਵੀ ਦਿੱਤੀਆਂ, ਇਹਨੂੰ ਸੋਚਣ ਦੀ ਸਲਾਹੀਤ ਦਿੱਤੀ ਹੈ, ਤੇ ਸਾਰੀਆਂ ਚੀਜ਼ਾਂ ਇਹਦੇ ਸਾਹਮਣੇ ਨੇ ਜੋ ਕੁਝ ਵੀ ਹੋ ਰਹੀਆਂ ਨੇ। ਵਇਨਹੁ ਲਹੁਬਿਲ ਖੈਰ ਅਲ ਸ਼ਦੀਦ, ਔਰ ਬੇਸ਼ੱਕ ਮਾਲ ਦੀ ਬੜੀ ਮੁਹੱਬਤ ਹੈ ਜਿਹੜੀ ਇਹਦੇ ਅੰਦਰ ਭਰੀ ਹੋਈ ਹੈ, ਇਹਨੂੰ ਸੇਂਦ ਸੇਂਦ ਕੇ ਰੱਖਦਾ, ਇਹਨੂੰ ਖਰਚ ਨਹੀਂ ਕਰਦਾ, ਔਰ ਉਹਦੇ ਵਾਸਤੇ ਹਰਾਮ ਹਲਾਲ ਦੀ ਤਮੀਜ਼ ਵੀ ਉਠਾ ਦਿੰਦਾ। ਅਫਲਾ ਯਾਲਮ ਉਜ਼ਾ ਬੋਸਰਾ ਮਾਫਿਲ ਕਬੂ, ਕਿ ਇਹਨੂੰ ਪਤਾ ਨਹੀਂ ਕਿ ਉਹ ਵੇਲਾ ਆ ਕੇ ਰਹੇਗਾ ਕਿ ਜਦੋਂ ਕਬਰਾਂ ਵਿਚੋਂ ਇਹਨੂੰ ਕੱਢ ਲਿਆ ਜਾਏਗਾ, ਇਹਨੂੰ ਦੁਬਾਰਾ ਜਿਹੜਾ ਹੈ ਪੈਦਾ ਕਰਕੇ ਤੇ ਅੱਲਾ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਏਗਾ। ਬਹੁਸਿਲ ਮਾਫਿਸ ਸਦੂਰ, ਔਰ ਉਸ ਦਿਨ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਜਾਣਗੀਆਂ, ਇਹਦੇ ਸੀਨੇ ਦੇ ਵਿਚ ਜੋ ਛੁਪਾਈਆਂ ਹੋਈਆਂ ਇਹਨਾਂ ਨੇ ਉਹ ਵੀ ਉਸ ਦਿਨ ਬਾਹਰ ਆ ਜਾਣਗੀਆਂ, ਤੇ ਇਹ ਚੀਜ਼ ਨੂੰ ਭੁੱਲ ਗਿਆ ਕਿ ਉਸ ਦੇ ਸਾਹਮਣੇ ਪੇਸ਼ੀ ਹੋਏਗੀ, ਜਿਹੜਾ ਇਹਦੇ ਅੰਦਰ ਨੂੰ ਵੀ ਜਾਣਦਾ ਤੇ ਬਾਅਦ ਵੀ ਜਾਣਦਾ, ਔਰ ਇਹਦੇ ਸੀਨੇ ਦੇ ਵਿਚ ਜੋ ਕੁਝ ਛੁਪਾਈ ਬੈਠਾ ਸੀ ਉਹ ਵੀ ਉਸ ਦਿਨ ਇਸ ਤੋਂ ਲੈ ਲਿਆ ਜਾਏਗਾ ਤੇ ਉਹਦੇ ਸਾਹਮਣੇ ਆ ਜਾਏਗਾ। ਇਨਾ ਰੱਬਹੁਮ ਬਿਹਿਮ ਯੌਮਾ ਜ਼ਿਲਲਾ ਖਬੀਰ, ਕਿਆ ਭੁੱਲ ਗਿਆ ਕਿ ਇਹਦਾ ਰੱਬ ਜਿਹੜਾ ਇਹਦੀ ਹਰ ਹਰਕਤ ਤੋਂ ਜਿਹੜਾ ਚੰਗੀ ਤਰ੍ਹਾਂ ਵਾਕਿਫ ਹੈ, ਔਰ ਉਹ ਦੇਖ ਰਿਹਾ ਹੈ ਕੀ ਕਰ ਰਿਹਾ ਤੇ ਕਿਸ ਤਰ੍ਹਾਂ ਮੇਰੀਆਂ ਨੇਮਤਾਂ ਖਾ ਕੇ ਮੇਰੀ ਨਾਸ਼ੁਕਰੀ ਕਰ ਰਿਹਾ, ਲੇਕਿਨ ਇਹ ਭੁੱਲ ਗਿਆ ਕਿ ਉਹਦੇ ਸਾਹਮਣੇ ਪੇਸ਼ ਹੋਣਾ ਔਰ ਦੁਬਾਰਾ ਇਹਦਾ ਹਿਸਾਬ ਦੇਣਾ। ਇਹ ਉਹ ਹਕੀਕਤ ਹੈ ਕਿ ਅਗਰ ਇਨਸਾਨ ਇਹਨੂੰ ਸਾਹਮਣੇ ਰੱਖੇ ਤਦੀ ਤੇ ਸੋਚੇ, ਕਿਉਂਕਿ ਅੱਲਾਹ ਤਾਲਾ ਨੇ ਸੋਚ ਇਸੇ ਕਰਕੇ ਦਿੱਤੀ ਹੈ ਕਿ ਇਸ ਬਾਰੇ ਸੋਚੇ ਕਿ ਕਿੰਨੇ ਨੇਮਤਾਂ ਮੇਰੇ ਲਈ ਪੈਦਾ ਕੀਤੀਆਂ, ਮੈਂ ਉਹਦਾ ਸ਼ੁਕਰ ਵੀ ਅਦਾ ਕਰਾਂ, ਉਹਦੇ ਅੱਗੇ ਆਪਣੇ ਆਪ ਨੂੰ ਝੁਕਾ ਵੀ ਦਿਆਂ, ਔਰ ਉਹਦੀ ਇਬਾਦਤ ਜਿਹੜੀ ਫਰਮਾ ਬਰਦਾਰੀ ਵੀ ਇਖਤਿਆਰ ਕਰਾਂ, ਕਿਉਂ ਉਹਦੇ ਸਾਹਮਣੇ ਦੁਬਾਰਾ ਪੇਸ਼ੀ ਹੈ ਔਰ ਇਹਨੇ ਪੁੱਛਣਾ ਹੈ ਇਹਨਾਂ ਨੇਮਤਾਂ ਦੇ ਬਾਰੇ ਚ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਹ ਸੂਰਾ ਕਾਰਿਆ, ਇਹਦੇ ਅੰਦਰ ਵੀ ਉਸ ਆਖਰਤ ਦਾ ਨਕਸ਼ਾ ਖਿੱਚਿਆ ਗਿਆ ਕਿ ਕਿਸ ਤਰ੍ਹਾਂ ਇਹ ਜ਼ਮੀਨ ਜਿਹੜੀ ਹੈ ਕਿਸ ਤਰ੍ਹਾਂ ਹਿਲਾਈ ਜਾਣੀ ਹੈ, ਔਰ ਕਿਸ ਤਰ੍ਹਾਂ ਇੱਥੇ ਊਂਚ ਨੀਚੇ ਦੀ ਸਾਰੀ ਬਰਾਬਰ ਕਰ ਦਿੱਤੀ ਜਾਣੀ ਹੈ, ਔਰ ਉਸ ਦਿਨ ਹਾਲ ਕੀ ਹੋਣਾ ਇਨਸਾਨਾਂ ਦਾ ਕਿ ਜਿਨ੍ਹਾਂ ਤੇ ਉਹ ਕਿਆਮਤ ਬਰਪਾ ਹੋਣੀ ਹੈ। ਉਹ ਤੇ ਇਸ ਤਰ੍ਹਾਂ ਹੋਣੇ ਜਿਵੇਂ ਨਸ਼ੇ ਚ ਹੁੰਦੇ, ਹਾਲਾਂਕਿ ਨਸ਼ੇ ਚ ਨਹੀਂ ਹੋਣਗੇ, ਉਹ ਘਬਰਾਹਟ ਦੀ ਵਜ੍ਹਾ ਤੋਂ ਉਨ੍ਹਾਂ ਦੀ ਅਕਲ ਜਿਹੜੀ ਹੈ ਉਹ ਮਾਰੀ ਜਾਏਗੀ, ਔਰ ਉਸ ਦਿਨ ਜਿਹੜਾ ਉਨ੍ਹਾਂ ਤੇ ਬੇਹੋਸ਼ੀ ਤਾਰੀ ਹੋਏਗੀ। ਫਰਮਾਇਆ ਅਲ ਕਾਰਿਆ ਤੁਮ ਅਲ ਕਾਰਿਆ, ਉਹ ਹੈ ਜਿਹੜੀ ਖੜਖੜਾਉਣ ਵਾਲੀ, ਜਿਹਨੇ ਹਰ ਚੀਜ਼ ਨੂੰ ਜਿਹੜਾ ਖਟਖਟਾ ਦੇਣਾ। ਮਲ ਕਾਰਿਆ, ਤੁਸੀਂ ਕੀ ਜਾਣੋ ਕੀ ਹੈ ਖਟਖਟਾਉਣ ਵਾਲੀ? ਬਮਾਦਰਾ ਕਮਲ ਕਾਰਿਆ, ਤੁਸੀਂ ਕੀ ਸਮਝ ਸਕਦੇ ਹੋ ਕਿ ਉਹ ਉਸ ਵੇ ਕੀ ਹਾਲ ਹੋਏਗਾ ਇਸ ਖੜਖੜਾਉਣ ਵਾਲੀ ਦਾ? ਜੋ ਮੈਂ ਯਕੂਨ ਨਾਸੁਕਲ ਫਰਾਸ਼ ਅਲ ਮਬਸੂਨ, ਉਸ ਦਿਨ ਇਨਸਾਨ ਜਿਹੜੇ ਹੈ ਉਹ ਇਸ ਤਰ੍ਹਾਂ ਹੋ ਜਾਣਗੇ ਜਿਵੇਂ ਖਿਲਰੇ ਹੋਏ ਪਤੰਗੇ ਹੁੰਦੇ। ਇਹ ਜਦੋਂ ਬਾਰਿਸ਼ ਹੁੰਦੀ ਹੈ ਤੇ ਨਿਕਲਦੇ ਨੇ ਆਪਣਿਆਂ ਬਿੱਲਾਂ ਦੇ ਵਿਚੋਂ, ਤੇ ਕਿਸ ਤਰ੍ਹਾਂ ਫਿਰ ਜਿਹੜਾ ਹੈ ਉਨ੍ਹਾਂ ਦਾ ਉਥੇ ਹਸ਼ਰ ਹੋਇਆ ਹੁੰਦਾ ਕਿ ਉਹ ਉਸ ਵੇਲੇ ਜਿਹੜਾ ਹੈ ਉਨ੍ਹਾਂ ਦੇ ਪਰ ਵੀ ਸਾਰੇ ਜਾਂਦੇ ਰਹਿੰਦੇ ਨੇ, ਤੇ ਕਿਸ ਤਰ੍ਹਾਂ ਮਦਹੋਸ਼ੀ ਦੀ ਉਨ੍ਹਾਂ ਦੇ ਉਤੇ ਕੈਫੀਅਤ ਤਾਰੀ ਹੁੰਦੀ ਹੈ। ਇਸੇ ਤਰ੍ਹਾਂ ਇਨਸਾਨ ਵੀ ਕਬਰਾਂ ਚੋਂ ਨਿਕਲ ਲੈਂਗੇ, ਔਰ ਉਸ ਵੇਲੇ ਜਿਹੜਾ ਹੈ ਉਨ੍ਹਾਂ ਦੀ ਹੋਸ਼ ਜਿਹੜੀ ਹੈ ਉਹ ਠਿਕਾਣੇ ਨਹੀਂ ਹੋਏਗੀ। ਬਤਕੂਨ ਉਲ ਜਬਾਲ ਉਕੱਲੇ ਨਾਲ ਮਸ਼ਹੂਰ, ਔਰ ਉਸ ਦਿਨ ਇਹ ਪਹਾੜ ਜਿਹੜੇ ਨੇ ਇਹ ਤੇ ਧੁਨੀ ਹੋਈ ਰੂਈ ਦੀ ਤਰ੍ਹਾਂ ਹੋ ਜਾਣਗੇ, ਰੂਹ ਜਿਹੜਾ ਜਿਸ ਤਰ੍ਹਾਂ ਉਹ ਬਿਲਕੁਲ ਜਿਹੜਾ ਹੈ ਐਨ ਉੜਦਾ ਫਿਰਦਾ ਤੇ ਹਲਕਾ ਹੋ ਜਾਂਦਾ ਜਦੋਂ ਉਹਨੂੰ ਪਿੰਜਿਆ ਜਾਂਦਾ, ਤੇ ਇਵੇਂ ਹੋ ਜਾਣਗੇ ਪਹਾੜ ਵੀ ਸਾਰੇ। ਫਾਮਾ ਬਨ ਸਕਰਤ ਮਵਾਜ਼ੀਨ ਹੋ, ਕਿ ਉਸ ਦਿਨ ਜਿਹਦੇ ਪਹਾੜ ਵੀ ਜਿਹੜੇ ਹੈ ਉਹ ਵਜ਼ਨੀ ਹੋਏ, ਜਿਹਦੀਆਂ ਨੇਕੀਆਂ ਜ਼ਿਆਦਾ ਹੋਈਆਂ, ਜਿਹਨੇ ਅੱਲਾ ਦੀ ਅਤਾਤ ਕੀਤੀ ਹੋਈ। ਫਵਫੀਸ਼ਤ ਰਾਜ਼ਿਆ, ਤੋ ਉਸ ਦਿਨ ਮਨ ਭਾਈ ਜ਼ਿੰਦਗੀ ਚ ਹੋਏਗਾ, ਜੋ ਉਹਦਾ ਮਨ ਚਾਹੇਗਾ ਉਹਨੂੰ ਅਤਾ ਕੀਤਾ ਜਾਏਗਾ, ਔਰ ਉਸ ਦੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਹੀ ਉਹਦੇ ਮੁਤਾਬਿਕ ਦੀ ਹੋਏਗੀ, ਔਰ ਉਹਦੇ ਮਨ ਦੀ ਖਾਹਿਸ਼ਾਂ ਸਾਰੀਆਂ ਪੂਰੀਆਂ ਹੋਣਗੀਆਂ। ਵਾਮਾ ਮਨ ਖਫਤ ਮਵਾਜ਼ੀਨ ਹੋ, ਤੇ ਜਿਹਦੇ ਉਸ ਦਿਨ ਭਾਰ ਹਲਕੇ ਹੋ ਗਏ, ਜਿਹਦੀਆਂ ਬੁਰਾਈਆਂ ਜ਼ਿਆਦਾ ਹੋਈਆਂ। ਫਮਹੁ ਹਾਵਿਆ, ਤੇ ਉਹਦਾ ਠਿਕਾਣਾ ਤੇ ਉਸ ਦਿਨ ਹਾਵੀਆ ਹੋਏਗਾ। ਬਮਾਦਰਾ ਕਮਾਹਿਆ, ਔਰ ਤੁਹਾਨੂੰ ਕੀ ਪਤਾ ਉਹ ਹਾਵੀਆ ਕੀ ਏ? ਨਾਰੁਨ ਹਾਮਿਆ, ਉਹ ਤੇ ਭੜਕਦੀ ਹੋਈ ਅੱਗ ਹੈ ਕਿ ਜਿਹਦੇ ਵਿਚ ਉਹਨੂੰ ਸੁੱਟ ਦਿੱਤਾ ਜਾਏਗਾ। ਅੱਲਾ ਤਾਲਾ ਇਸ ਤੋਂ ਸਾਨੂੰ ਬਚਾਏ, ਔਰ ਅੱਲਾ ਦੀ ਬੰਦਗੀ ਕਰਕੇ, ਅੱਲਾ ਤਾਲਾ ਦੀ ਅਤਾਤ ਕਰਕੇ, ਤੇ ਉਹਦੀ ਰਜ਼ਾ ਵਾਲੀ ਜ਼ਿੰਦਗੀ ਹਾਸਲ ਕਰਨ ਦੀ ਤੋਫੀਕ ਦੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਹ ਸੂਰਾ ਤਕਾਸੁਰ ਹੈ, ਇਹਦੇ ਵਿਚ ਦੱਸਿਆ ਜਾ ਰਿਹਾ ਕਿ ਦੇਖੋ ਕਿਹੜੀ ਚੀਜ਼ ਹੈ ਜਿਹਨੇ ਤੈਨੂੰ ਗਫਲਤ ਚ ਪਾਇਆ ਹੈ। ਉਹ ਰਹੇ ਇਨਸਾਨ ਦੇ ਨਫਸ ਦਾ ਲਾਲਚ, ਕਿ ਦੁਨੀਆਂ ਦਾ ਸਮਾਨ ਜਿਹੜਾ ਇਹਨੂੰ ਇੰਨਾ ਪਿਆਰਾ ਹੋ ਜਾਂਦਾ ਕਿ ਇਹਨੂੰ ਇਕੱਠਾ ਕਰਨ ਵਿਚ ਹੀ ਸਾਰਾ ਉਮਰ ਜਿਹੜੀ ਨਗਾ ਦਿੰਦਾ, ਜਦੋਂ ਤੱਕ ਉਹਦੀ ਮੋਹਲਤ ਉਮਰ ਖਤਮ ਹੋ ਜਾਂਦੀ। ਫਰਮਾਇਆ ਅਲਹਾਕ ਵ ਮੁਤਕਾਸੁਰ, ਤੁਹਾਨੂੰ ਗਫਲਤ ਵਿਚ ਪਾਇਆ ਹੋਇਆ ਹੈ, ਇਕ ਦੂਸਰੇ ਨਾਲੋਂ ਜ਼ਿਆਦਾ ਹਾਸਲ ਕਰਨ ਦੇ ਲਾਲਚ ਨੇ। ਹਰ ਕੋਈ ਚਾਹੁੰਦਾ ਮੈਨੂੰ ਜ਼ਿਆਦਾ ਮਿਲ ਜਾਏ, ਮੇਰੇ ਕੋਲ ਜ਼ਿਆਦਾ ਸਾਇਸ਼ਾਂ ਹੋਣ, ਮੇਰੀ ਇਹ ਜ਼ਿੰਦਗੀ ਦੇ ਚਾਰ ਦਿਨ ਚੰਗੇ ਗੁਜ਼ਰ ਜਾਣ। ਹੱਤਾ ਜ਼ੁਰ ਤੁਮੁਲ ਮੁਕਾਬਲ, ਤੁਸੀਂ ਇਸੇ ਵਿਚ ਹੀ ਲੱਗੇ ਰਹਿੰਦੇ ਹੋ ਕਿ ਜਦੋਂ ਤਾਂ ਫਿਰ ਕਬਰ ਦੀ ਜ਼ਿਆਰਤ ਹੋ ਜਾਂਦੀ। ਇਹ ਹੈ ਇਨਸਾਨ ਦਾ ਸਭ ਤੋਂ ਵੱਡਾ ਜਿਹੜਾ ਮਾਮਲਾ ਹੈ ਕਿ ਇਹ ਦੁਨੀਆਂ ਨੂੰ ਤਰਜੀਹ ਦੇ ਲੈਂਦਾ ਔਰ ਇੱਥੇ ਦਾ ਮਾਲੋ ਸਬਾਬ ਇਕੱਠਾ ਕਰਦਾ, ਹਾਲਾਂਕਿ ਪਤਾ ਵੀ ਇਹ ਚੰਗਾ ਵੀ ਇਹ ਸਾਥ ਦੇਣ ਵਾਲਾ ਨਹੀਂ, ਇਹ ਨਾਲ ਰਹਿਣ ਵਾਲਾ ਨਹੀਂ, ਇੱਥੇ ਰਹਿ ਜਾਂਦਾ ਹੈ, ਨਾਲ ਨਹੀਂ ਜਾਂਦਾ। ਲੇਕਿਨ ਇਹਦੀ ਇਹ ਤਗੋ ਦੌੜ, ਇਹਦੀ ਭੱਜ ਦੌੜ ਇਹਦੇ ਵਾਸਤੇ ਜਾਰੀ ਰਹਿੰਦੀ ਹੈ ਜਦੋਂ ਤੱਕ ਇਹਦੀ ਮੋਹਲਤ ਉਮਰ ਖਤਮ ਹੁੰਦੀ ਹੈ ਔਰ ਕਬਰਾਂ ਜਾ ਪੈਂਦਾ। ਕੱਲਾ ਸੌਫਾ ਤਾਲਾਮੂਨ, ਫਰਮਾਇਆ ਥੋੜੀ ਦੇਰ ਹੈ, ਕੋਈ ਵੱਡਾ ਅਰਸਾ ਨਹੀਂ, ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਉਸ ਆਖਰਤ ਨੂੰ ਜਿਹੜਾ ਹੈ ਵਸਾਰ ਦਿੱਤਾ ਔਰ ਤੁਸੀਂ ਇਹ ਦੁਨੀਆਂ ਹੀ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੀ ਹੈ, ਇਹ ਛੇਤੀ ਤੁਹਾਡੇ ਸਾਹਮਣੇ ਆ ਜਾਏਗਾ। ਸੁਮਾ ਕੱਲਾ ਸੌਫਾ ਤਾਲਾਮੂਨ, ਕਿਉਂ ਨਹੀਂ ਤੁਸੀਂ ਅਨਕਰੀਬ ਬਹੁਤ ਜਲਦੀ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਜਾਣ ਲਓਗੇ। ਕੱਲਾ ਲਉ ਤਾਲਾਮੂਨ ਇਲਮ ਅਲ ਯਕੀਨ, ਲੇਕਿਨ ਕਾਸ਼ ਤੁਸੀਂ ਇਸ ਇਲਮ ਉਲ ਯਕੀਨ ਦੀ ਬੁਨਿਆਦ ਤੇ ਜਾਣ ਲਓ। ਇਹ ਹੈ ਉਹ ਯਕੀਨੀ ਇਲਮ, ਇਹ ਹੈ ਉਹ ਇਲਮ ਕਿ ਜਿਹਦੇ ਬਾਰੇ ਚ ਕੋਈ ਸ਼ੱਕ ਹੀ ਨਹੀਂ ਕਿ ਇਹੀ ਅਸਲ ਇਲਮ ਹੈ, ਇਹੀ ਅਸਲ ਹਕੀਕਤ ਹੈ ਜਿਹੜੀ ਅੱਲਾਹ ਤਾਲਾ ਨਾਜ਼ਲ ਕਰ ਰਿਹਾ। ਇਹ ਕੁਰਾਨ ਮਜੀਦ ਦਾ ਇਲਮ ਜਿਹੜਾ ਯਕੀਨੀ ਇਲਮ, ਕਾਸ਼ ਇਹਦੇ ਤੇ ਇਨਸਾਨ ਨੂੰ ਯਕੀਨ ਆ ਜਾਏ ਤੋ ਆਖਰਤ ਦਾ ਇਹਨੂੰ ਯਕੀਨ ਆ ਜਾਏ, ਆਖਰਤ ਦੇ ਉੱਤੇ ਇਹਦਾ ਪੂਰੀ ਤਰ੍ਹਾਂ ਜਿਹੜਾ ਹੈ ਈਮਾਨ ਆ ਜਾਏ ਤੇ ਫਿਰ ਇਹ ਦੁਨੀਆਂ ਦਾ ਤਾਲਬ ਨਹੀਂ ਬਣੇਗਾ, ਫਿਰ ਆਖਰਤ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੇਗਾ। ਲਤਰਬੁਨ ਅਲ ਜਹੀਮ, ਫਰਮਾਇਆ ਅਗਰ ਇਹਦੇ ਉੱਤੇ ਤੁਹਾਡਾ ਯਕੀਨ ਆ ਜਾਏ ਤੇ ਤੁਹਾਨੂੰ ਹੁਣੀ ਜਹਨਮ ਜਿਹੜੀ ਹੈ ਉਹ ਨਜ਼ਰ ਆ ਜਾਏ। ਇਹ ਹੈ ਕੁਰਾਨ ਮਜੀਦ ਨੇ ਜਿਸ ਤਰ੍ਹਾਂ ਉਹਦਾ ਨਕਸ਼ਾ ਖਿੱਚਿਆ ਜੰਨਤ ਔਰ ਦੋਜ਼ਖ ਦਾ, ਜਿਹੜਾ ਵੀ ਕੁਰਾਨ ਮਜੀਦ ਦੇ ਉੱਤੇ ਯਕੀਨ ਰੱਖਦਾ ਤੇ ਉਹ ਤੇ ਇੱਥੇ ਹੀ ਉਹਦੀਆਂ ਅੱਖਾਂ ਦੇ ਸਾਹਮਣੇ ਉਹ ਨਕਸ਼ੇ ਸਾਰੇ ਆ ਜਾਂਦੇ। ਇਹ ਹੈ ਜਿਹੜਾ ਆਉਂਦਾ ਹੈ ਵਾਕਿਆ ਵੀ ਕਿ ਨਬੀ ਅਕਮ ਸਲਾਹ ਸਲਮ ਬਾਅਦ ਦਫਾ ਫਜਰ ਤੋਂ ਬਾਅਦ ਲੋਕਾਂ ਨੂੰ ਪੁੱਛਦੇ ਸਨ ਉਹਨਾਂ ਦੇ ਹਾਲ ਅਹਿਵਾਲ, ਇੱਕ ਦਫਾ ਆਪਣੇ ਪੁੱਛਿਆ ਹਜ਼ਰਤ ਹੰਜਲਾ ਰਜ਼ੀ ਅੱਲਾਹ ਤਾਲਾ ਅਨਹੁ ਕੈਫਾ ਸਬਾਹਤਾ, ਤੂੰ ਅੱਜ ਸੁਬਾਹ ਕਿੱਦਾਂ ਕੀਤੀ ਹੈ? ਉਹਨੇ ਕਿਹਾ ਅੱਲਾਹ ਦੇ ਰਸੂਲ, ਮੈਂ ਤਾਂ ਅੱਜ ਹਕੀਕੀ ਮੋਮਨ ਦੀ ਹੈਸੀਅਤ ਨਾਲ ਸੁਬਾਹ ਕੀਤੀ। ਆਪਨੇ ਫਰਮਾਇਆ ਕਿ ਹਰ ਦਾਅਵੇ ਦੀ ਦਲੀਲ ਹੁੰਦੀ ਹੈ, ਤੇਰੇ ਕੋਲ ਕੀ ਦਲੀਲ ਹੈ? ਉਹਨੇ ਫਰਮਾਇਆ ਅੱਲਾਹ ਦੇ ਰਸੂਲ, ਮੈਂ ਇਸ ਤਰ੍ਹਾਂ ਸੀ ਜਿਵੇਂ ਦੋਜ਼ਖ ਮੇਰੀ ਅੱਖਾਂ ਦੇ ਸਾਹਮਣੇ ਹੈ ਤੇ ਜੰਨਤ ਮੇਰੀ ਅੱਖਾਂ ਦੇ ਸਾਹਮਣੇ, ਇਹ ਮੇਰੀ ਕੈਫੀਅਤ ਸੀ। ਇਹ ਹੈ ਫਰਮਾਇਆ ਅਗਰ ਇਹ ਯਕੀਨੀ ਇਲਮ ਜਿਹੜਾ ਤੁਹਾਨੂੰ ਦਿੱਤਾ ਗਿਆ ਇਹ ਕੁਰਾਨ ਮਜੀਦ, ਅਗਰ ਇਹਦੇ ਉੱਤੇ ਤੁਹਾਡਾ ਯਕੀਨ ਆ ਜਾਏ ਇਸ ਇਲਮ ਦੇ ਉੱਤੇ ਜਿਹੜਾ ਅੱਲਾਹ ਨੇ ਨਾਜ਼ਲ ਕੀਤਾ ਹੈ, ਤੇ ਤਰਬੁਨ ਅਲ ਜਹੀਮ, ਤੇ ਤੁਹਾਨੂੰ ਹੁਣੀ ਜਹਨਮ ਨਜ਼ਰ ਆ ਜਾਏ। ਸੁਮਾ ਲਾ ਤਰਬੁਨਾ ਹੈ ਨਾਲ ਯਕੀਨ, ਔਰ ਫਿਰ ਤੁਸੀਂ ਯਕੀਨੀ ਅੱਖਣਾ ਵੇਖੋਗੇ। ਇਹ ਹੈ ਇਲਮ ਦੇ ਤਿੰਨ ਕੈਫੀਅਤਾਂ, ਇੱਕ ਹੈ ਇਲਮ ਉਲ ਯਕੀਨ, ਇੱਕ ਹੈ ਖਬਰ ਦੇ ਉੱਤੇ ਹੀ ਜਿਹੜੇ ਕੋਈ ਦੱਸੇ ਉਹਦੇ ਤੇ ਯਕੀਨ ਕਰ ਲੈਣਾ, ਇੱਕ ਹੈ ਐਨ ਉਲ ਯਕੀਨ ਅੱਖੀ ਵੇਖ ਲੈਣਾ, ਇੱਕ ਹੈ ਹੱਕ ਉਲ ਯਕੀਨ ਕਿਸੇ ਚੀਜ਼ ਨੂੰ ਚੱਖ ਲੈਣਾ। ਇਹ ਹੈ ਉਹਦੀ ਆਖਰੀ ਕੈਫੀਅਤ। ਲੇਕਿਨ ਜਿਹਨੂੰ ਪਤਾ ਹੋਵੇ ਕਿ ਇਹ ਇਲਮ ਜਿਹੜਾ ਯਕੀਨੀ ਇਲਮ ਹੈ ਉਹਦੀ ਬੁਨਿਆਦ ਤੇ ਉਹਨੂੰ ਮੰਨ ਲੈਣਾ ਚਾਹੀਦਾ। ਇਹ ਹੈ ਜਿਸ ਤਰ੍ਹਾਂ ਇਨਸਾਨ ਕਿਤੋਂ ਦੂਸਰੋ ਧੂੰਆਂ ਦੇਖਦਾ ਹੈ ਤੇ ਉਹਨੂੰ ਲੱਗਦਾ ਹੈ ਉੱਥੇ ਅੱਗ ਹੈ, ਫਿਰ ਉਹ ਜਾ ਕੇ ਕੋਲ ਜਾਂਦਾ ਹੈ ਤੇ ਅੱਖੀ ਵੇਖ ਲੈਂਦਾ, ਲੇਕਿਨ ਫਿਰ ਵੀ ਪਤਾ ਨਹੀਂ ਕਿ ਅੱਗ ਸਹੀ ਹੈ ਕਿ ਨਹੀਂ। ਅਗਰ ਉਹਦੀ ਉਂਗਲੀ ਉਹਦੇ ਵਿੱਚ ਚਲੀ ਜਾਏ ਤੇ ਫਿਰ ਪਤਾ ਲੱਗਦਾ ਕਿ ਵਾਕਈ ਅੱਗ ਹੈ, ਉਹਨੂੰ ਚੱਖ ਲੈਂਦਾ। ਤੇ ਫਰਮਾਇਆ ਸੁਮਾ ਲਾ ਤਰਬੁਨਾ ਹੈ ਨਾਲ ਯਕੀਨ, ਫਿਰ ਉਸ ਜਹਨਮ ਨੂੰ ਤੁਸੀਂ ਯਕੀਨ ਦੀ ਅੱਖ ਵਾਲੀ ਯਕੀਨ ਨਾਲ ਦੇਖੋਗੇ, ਕਿਉਂਕਿ ਉਸ ਦਿਨ ਉਹ ਸਾਹਮਣੇ ਲਿਆ ਕੇ ਰੱਖ ਦਿੱਤੀ ਜਾਏਗੀ ਹਰ ਸ਼ਖਸ ਵਾਸਤੇ ਜਿਹੜਾ ਉਹਨੂੰ ਦੇਖਣਾ ਚਾਹੇ। ਸੁਮਾ ਲਾ ਤੁਸਾਲੁਨਾ ਯੌਮਾ ਦਿਨਾਂ ਨੇ ਨਾਇਮ, ਔਰ ਫਿਰ ਉਸ ਦਿਨ ਤੁਹਾਡੇ ਕੋਲ ਸਵਾਲ ਕੀਤਾ ਜਾਏਗਾ ਇਹਨਾਂ ਨਿਮਤਾਂ ਦੇ ਬਾਰੇ। ਅੱਲਾਹ ਤਾਲਾ ਨੇ ਜਿਹੜੀਆਂ ਨਿਮਤਾਂ ਇਸ ਇਨਸਾਨ ਨੂੰ ਦਿੱਤੀਆਂ ਨੇ ਇਹਨਾਂ ਦੇ ਬਾਰੇ ਪੁੱਛਿਆ ਜਾਣਾ ਕਿ ਇਹਨਾਂ ਦਾ ਸ਼ੁਕਰ ਕਿਉਂ ਨਹੀਂ ਅਦਾ ਕੀਤਾ? ਇਹ ਸਿਰਫ ਹੈਵਾਨਾਂ ਦੀ ਤਰ੍ਹਾਂ ਪੇਟ ਹੀ ਭਰਦਾ ਰਿਹਾ, ਆਪਣੀ ਸ਼ਾਵਤ ਹੀ ਪੂਰੀ ਕਰਦਾ ਰਿਹਾ ਔਰ ਆਪਣੇ ਬੱਚੇ ਹੀ ਪਾਲਣ ਤੇ ਲੱਗਾ ਰਿਹਾ, ਜਾਂ ਕਦੀ ਇਹ ਵੀ ਸੋਚਿਆ ਸੀ ਕਿ ਨਿਮਤਾਂ ਕਿੰਨੇ ਪੈਦਾ ਕੀਤੀਆਂ ਨੇ, ਕਿੰਨੇ ਮੇਰੇ ਵਾਸਤੇ ਸਾਰਾ ਜਿਹੜਾ ਹੈ ਦਸਤਰਖਾਨ ਵਿਛਾਇਆ, ਮੈਂ ਉਹਦਾ ਵੀ ਸ਼ੁਕਰ ਅਦਾ ਕਰਾਂ ਔਰ ਉਹਦੇ ਅੱਗੇ ਵੀ ਆਪਣੀ ਫਰਮਾ ਬਰਦਾਰੀ ਜ਼ਾਹਿਰ ਕਰਾਂ? ਇਹਦੇ ਬਾਰੇ ਚ ਉਸ ਦਿਨ ਸਵਾਲ ਹੋਣਾ ਕਿ ਨਿਮਤਾਂ ਨੂੰ ਖਾ ਕੇ ਉਹਦਾ ਸ਼ੁਕਰ ਕਿਉਂ ਨਹੀਂ ਕੀਤਾ? ਕਿਉਂਕਿ ਇਹ ਇਨਸਾਨ ਦਾ ਹਾਸਾ ਹੈ ਕਿ ਉਹਨੂੰ ਚਾਹੀਦਾ ਕਿ ਜਿਹੜਾ ਵੀ ਉੱਤੇ ਅਹਿਸਾਨ ਕਰਦਾ ਉਹਦੇ ਅਹਿਸਾਨ ਦਾ ਬਦਲਾ ਸ਼ੁਕਰ ਨਾਲ ਅਦਾ ਕਰੇ। ਅੱਲਾਹ ਤਾਲਾ ਸਾਨੂੰ ਇਸ ਕੁਰਾਨ ਮਜੀਦ ਦਾ ਜਿਹੜਾ ਇਲਮ ਹੈ ਇਹਦੇ ਤੇ ਯਕੀਨ ਦੇ ਦੇ, ਤੇ ਫਿਰ ਉਹ ਨਕਸ਼ਾ ਸਾਹਮਣੇ ਆ ਜਾਏਗਾ ਦੋਜ਼ਖ ਦਾ ਵੀ ਤੇ ਜੰਨਤ ਦਾ ਵੀ ਔਰ ਅੱਲਾਹ ਦੇ ਸਾਹਮਣੇ ਪੇਸ਼ੀ ਦਾ ਵੀ, ਔਰ ਇਹੀ ਚੀਜ਼ ਹੈ ਜਿਹੜੀ ਇਨਸਾਨ ਨੂੰ ਫਿਰ ਮੁਹਤਾਤ ਕਰਕੇ ਜ਼ਿੰਦਗੀ ਗੁਜ਼ਾਰਨ ਤੇ ਅਮਾਦਾ ਕਰੇਗੀ, ਤਾਂ ਕਿ ਉਹ ਉਸ ਦਿਨ ਜਿਹੜਾ ਹੈ ਅੱਲਾਹ ਤਾਲਾ ਦੇ ਉਸ ਹਿਸਾਬ ਕਿਤਾਬ ਦੇ ਵਿੱਚ ਕਾਮਯਾਬ ਹੋ ਜਾਏ ਔਰ ਉਸ ਦਿਨ ਜਿਹੜਾ ਹੈ ਉਹਦੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਕੇ ਉਸ ਦਿਨ ਉਹਦੀ ਰਜ਼ਾ ਹਾਸਲ ਕਰ ਲਏ। ਅੱਲਾਹ ਤਾਲਾ ਸਾਨੂੰ ਇਹ ਯਕੀਨ ਅਤਾ ਕਰੇ ਔਰ ਉਸੇ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।